जी मेरा दिल लटा Κόρου μου σαν κόρη ουσώσον κατ' ιβά η γρουγικό κόλσο. Βά η γρουγική φωτή. Σαν γρόντι κρυπόδο σαν κό. Σαν το σαγκοντά σαμό πράπτω ε. Γρούδε μπαξέ ουδόμοντα σαν κό από μαϊ παϊ. Πίσω σωμέ τον λάχα λέν βάστε που γέου. ਹਰੋਜ ਦੀ ਤਰ੍ਹਾਂ ਗੁਰਮੁਖ ਪਿਆਰਿਆਂ ਤੋਂ ਗੁਰਬਾਣੀ ਦਾ ਕੀਰਤਨ ਆਪਣੇ ਸਰਵਣ ਕੀਤੇ ਆਨੰਦ ਮਾਣਿਆ ਜਿੰਨਾ ਸਮਾਂ ਹੋਰ ਸਤਿਗੁਰ ਆਪਾਂ ਨੂੰ ਬਖਸ਼ਦੇ ਨੇ ਸ਼ਾਂਤੀ ਦਾ ਵਾਤਾਵਰਣ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਮਨ ਵਿੱਚ ਰੱਖ ਕੇ ਸ਼ਰਧਾ ਭਾਵਨਾ ਨਾਲ ਬੈਠ ਕੇ ਭਾਈ ਸਾਰੀ ਸੰਗਤ ਬੋਲਿਆ ਕਰੋ ਆਪੋ ਆਪਣੀ ਵਾਰੀ ਸਿਰ ਰਸਨਾ ਪਵਿੱਤਰ ਕਰਿਆ ਕਰੋ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਸਾਨੂੰ ਸਰੀਰ ਬਖਸ਼ਿਆ ਹੈ ਤਨ ਬਖਸ਼ਿਆ ਹੈ ਇਸ ਤਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧਰਤੀ ਲਿਖਿਆ ਭਾਈ ਇਹ ਸਰੀਰ ਧਰਤੀ ਹੈ ਜਿਸ ਉੱਤੇ ਆਪਾਂ ਬੈਠੇ ਹਾਂ ਇਹ ਧਰਤੀ ਹੈ ਉਤ ਭੁਜ ਫਸਲਾਂ ਬੀਜਣ ਦੀ ਉਤ ਭੁਜ ਕਹਿੰਦੇ ਨੇ ਉਸ ਚੀਜ਼ ਨੂੰ ਜਿਹੜੀ ਧਰਤੀ ਤੋਂ ਉੱਪਰ ਨੂੰ ਉੱਠੇ ਉਤ ਨਾਮ ਉੱਪਰ ਦਾ ਭੁਜ ਨਾਮ ਬਾਹਾਂ ਦਾ ਜਿਹੜੇ ਬੀਜ ਆਪਾਂ ਧਰਤੀ ਚ ਬੀਜਦੇ ਹਾਂ ਉਹ ਸਾਰੇ ਧਰਤੀ ਤੋਂ ਉੱਪਰ ਨੂੰ ਉੱਠਦੇ ਨੇ ਜਿਸ ਕਰਕੇ ਇਹਨਾਂ ਦਾ ਨਾਮ ਬਾਣੀ ਵਿੱਚ ਉਤ ਭੁਜ ਹੈ ਸਾਰੀ ਬਨਸਪਤੀ ਆਪਣੀਆਂ ਫਸਲਾਂ ਵੀ ਵਿੱਚ ਆ ਗਈਆਂ ਦਰਖਤ ਵੀ ਵਿੱਚ ਆ ਗਏ ਇਹ ਧਰਤੀ ਹੈ ਉਤ ਭੁਜ ਬੀਜਣ ਦੀ ਪਰ ਗੁਰਮੁਖੋ ਜਿਹੜੇ ਸਾਡਾ ਸਰੀਰ ਹੈ ਇਹ ਧਰਤੀ ਹੈ ਕਰਮ ਬੀਜਣ ਦੀ ਤਨ ਰੂਪੀ ਖੇਤ ਵਿੱਚ ਇਸ ਜੀਵ ਨੇ ਮਨ ਨੇ ਕਰਮ ਬੀਜਣਾ ਗੁਰਮੁਖੋ ਵੇਖੋ ਜਿਹੜੀਆਂ ਜਿਹੜੀਆਂ ਫਸਲਾਂ ਤੁਸੀਂ ਜਿਸ ਖੇਤ ਵਿੱਚ ਬੀਜੀਆਂ ਨੇ ਉਹ ਹੀ ਗੁਰਮੁਖੋ ਵੱਢਣੀਆਂ ਨੇ ਜਿੱਥੇ ਬਰਸੀਣ ਬੀਜੀ ਹੈ ਉੱਥੇ ਕਣਕ ਨਹੀਂ ਵੱਢਾਂਗੇ ਬਰਸੀਣੇ ਵੱਢਣੀ ਪੈਣੀ ਹੈ ਜਿੱਥੇ ਵੀ ਗੰਨਾ ਹੈ ਉੱਥੇ ਗੰਨਾ ਹੀ ਹੈ ਜਿਹੜੀ ਬੀਜ ਬੀਜਾਂਗੇ ਆਪਾਂ ਉਹੀ ਵੱਢਣਾ ਉਹੀ ਫਲ ਪ੍ਰਾਪਤ ਕਰਨਾ ਜਿਹਾ ਬੀਓ ਤਿਹਾ ਫਲ ਪਾਇਆ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਗੁਰਮੁਖੋ ਇਹ ਸਰੀਰ ਰੂਪੀ ਧਰਤੀ ਵਿੱਚ ਵੀ ਜਿਹੋ ਜਿਹੇ ਕਰਮ ਰੂਪੀ ਬੀਜ ਬੀਜੇਗਾ ਉਹ ਤੈਨੂੰ ਵੱਢਣੇ ਇੱਕ ਹੋਰ ਥੋੜੀ ਜਿਹੀ ਮੁਸ਼ਕਲ ਹੈ ਤੁਸੀਂ ਇਸ ਪਿੰਡ ਵਿੱਚ ਅੰਬ ਲਾਓ ਅਮਰੂਦਾਂ ਦਾ ਬਾਗ ਲਾਓ ਅੰਗੂਰਾਂ ਦੀਆਂ ਬੇਲਾਂ ਲਾ ਲਓ ਜਦੋਂ ਫਲ ਲੱਗਣਗੇ ਗੁਰਮੁਖੋ ਤੁਹਾਨੂੰ ਹੱਕ ਹੈ ਅਧਿਕਾਰ ਹੈ ਕਿ ਤੁਸੀਂ ਖੱਟੇ ਅੰਬ ਬਾਹਰ ਸੁੱਟ ਦੋਗੇ ਤੇ ਮਿੱਠੇ ਚੂਪ ਲਓਗੇ ਜਿਹੜੇ ਗਲੇ ਹੋਏ ਅਮਰੂਦ ਹੋਣਗੇ ਉਹ ਟੋਕਰੀ ਤੋਂ ਬਾਹਰ ਸੁੱਟ ਦੇਵਾਂਗੇ ਚੰਗੇ ਚੰਗੇ ਖਾ ਲਵਾਂਗੇ ਖੱਟੇ ਅੰਗੂਰ ਛੱਡ ਦੇਵਾਂਗੇ ਤੇ ਮਿੱਠੇ ਖਾ ਲਵਾਂਗੇ ਅਧਿਕਾਰ ਹੈ ਨਾ ਆਪਾਂ ਨੂੰ ਪਰ ਗੁਰਮੁਖੋ ਇੱਕ ਬੇਨਤੀ ਯਾਦ ਰੱਖਿਓ ਇਹ ਜਿਹੜੇ ਸਰੀਰ ਵਿੱਚ ਆਪਾਂ ਕਰਮ ਦੇ ਬੂਟੇ ਬੀਜਦੇ ਨਾ ਇਹਨਾਂ ਦੇ ਫਲ ਖੱਟੇ ਵੀ ਖਾਣੇ ਪੈਣੇ ਆਖੋ ਸਤਨਾਮ ਇਹਨਾਂ ਦੀ ਤੂੰ ਚੋਣ ਨਹੀਂ ਕਰ ਸਕੇਗਾ ਕਿ ਖੱਟੇ ਗਲੇ ਹੋਏ ਬਾਹਰ ਸਿੱਟ ਦੇਵਾਂ ਤੇ ਮਿੱਠੇ ਮਿੱਠੇ ਮੈਂ ਖਾ ਲਵਾਂ ਇਸ ਧਰਤੀ ਦੇ ਬੂਟਿਆਂ ਵਿੱਚੋਂ ਤੈਨੂੰ ਚੋਣ ਕਰਨ ਦਾ ਅਧਿਕਾਰ ਹੈ ਪਰ ਜਿਹੜਾ ਸਰੀਰ ਰੂਪੀ ਧਰਤੀ ਵਿੱਚ ਤੂੰ ਬੀਜ ਬੀਜਦਾ ਹੈ ਉਹ ਕੌੜੇ ਵੀ ਤੇ ਮਿੱਠੇ ਵੀ ਤੈਨੂੰ ਹੀ ਖਾਣੇ ਪੈਣੇ ਆ ਗੁਰਮੁਖਾ। ਭਾਵੇਂ ਹੱਸ ਕੇ ਖਾ ਲਈ ਭਾਵੇਂ ਰੋ ਕੇ ਖਾ ਲਈ ਉਹ ਤੇਰੀ ਮਰਜ਼ੀ ਹੈ, ਪਰ ਤੂੰ ਇਹਨਾਂ ਵਿੱਚ ਚੋਣ ਨਹੀਂ ਕਰ ਸਕੇਗਾ। ਤਾਂ ਹੀ ਤਾਂ ਕਬੀਰ ਸਾਹਿਬ ਨੇ ਸੋਹਣੀ ਪੇਂਡੂ ਜੱਟਾਂ ਵਾਲੀ ਗੱਲ ਲਿਖੀ ਹੈ, ਕਬੀਰਾ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ। ਬੀਜ ਤਾਂ ਬੀਜ ਕੇ ਆਇਆ ਕਿੱਕਰਾਂ ਦੇ, ਤੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਦਾਖਾਂ ਲੱਗ ਜਾਣ, ਇਹਨਾਂ ਨੂੰ ਸੌਗੀ ਲੱਗ ਜਾਵੇ। ਕਬੀਰ ਕਹਿੰਦਾ ਹੰਡੈ ਉਨ ਕਤਾਏ ਦਾ, ਕਤਦਾ ਤਾਂ ਫਿਰਦਾ ਸੂਤ ਤੇ ਉਨ, ਪਹਿਨਣਾ ਚਾਹੁੰਦਾ ਪੱਟ ਨਾਮ ਹੈ ਰੇਸ਼ਮ ਦਾ। ਨਹੀਂ ਗੁਰਮੁਖੋ, ਕਬੀਰ ਸਾਹਿਬ ਕਹਿੰਦੇ ਗੁਰਮੁਖ ਜਿਹੜੇ ਬੀਜ ਇਸ ਤਨ ਰੂਪੀ ਧਰਤੀ ਵਿਚ ਬੀਜਦੇ ਫਲ ਉਹ ਲੱਗਣੇ ਹੈ। ਕਿਤੋਂ ਪਾਲਦੇ ਬਜੌਰੀ ਮੇਰੇ ਬੀਜ ਬੀਜੇ ਕਿੱਕਰ ਪਾਲਦੇ ਬਜੌਰੀ ਆਸਾ ਦੀ ਦੀਵਾਰ ਵਿੱਚ ਪਾਈ ਸਮਝਾਉਂਦੇ ਨੇ ਆਪਾਂ ਨੂੰ ਗੁਰਮੁਖੋ, ਜੋ ਜੀ ਹੋਏ ਸੋ ਉਗਵੈ ਮੋਕਾ ਕਹਿਹਾ ਵਾਉ, ਬੀਜੈ ਬਿਖ ਮੰਗੈ ਅੰਮ੍ਰਿਤ। ਉਹ ਗੁਰਮੁਖਾ ਇਨਸਾਫ ਕਰ, ਸਤਿਗੁਰ ਕਹਿੰਦੇ ਬੀਜਦੇ ਬਿਖ ਤੇ ਮੰਗਦੇ ਅੰਮ੍ਰਿਤ। ਇਹ ਜਿਹੜਾ ਸਰੀਰ ਹੈ ਗੁਰਮੁਖੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਰਮ ਬੀਜਣ ਦੀ ਧਰਤੀ ਹੈ ਗੁਰਮੁਖੋ, ਇਹਦੇ ਵਿੱਚ ਕਰਮ ਬੀਜਣੇ ਹੈ। ਬੀਜਣੇ ਕਿਹਨੇ ਹੈ? ਮਨ ਨੇ। ਮਨ ਹਾਲੀ ਕਿਰਸਾਣੀ ਕਰਨੀ, ਸਰੀਰ ਰੂਪੀ ਖੇਤ ਹੈ ਤੇ ਮਨ ਹੈ ਕਿਰਸਾਣ। ਹੁਣ ਗੱਭੇ ਇੱਕ ਹੋਰ ਵੀ ਚੀਜ਼ ਚਾਹੀਦੀ ਹੈ ਗੁਰਮੁਖੋ, ਤੁਹਾਡੇ ਕੋਲ 5 ਕਿੱਲੇ ਵੀ ਹੋਣ, ਤੁਸੀਂ ਮਾਲਕ ਵੀ ਹੋ, ਹਲ ਪੰਜਾਲੀ ਬਲਦ ਤੇ ਟਰੈਕਟਰ ਵੀ ਤਾਂ ਚਾਹੀਦਾ ਹੈ। ਇੰਪਲੀਮੈਂਟਸ ਔਜ਼ਾਰ ਵੀ ਤਾਂ ਚਾਹੀਦੇ ਹੈ, ਟਿਊਬਵੈਲ ਲੱਗਿਆ ਹੋਵੇ ਤਾਂ ਹੀ ਖੇਤ ਬੀਜੋ। ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ, ਤਨ ਰੂਪੀ ਖੇਤ ਹੈ, ਮਨ ਰੂਪੀ ਕਿਰਸਾਨ ਹੈ, ਇਹ ਹੱਥ ਪੈਰ ਅੱਖਾਂ ਜੀਭ ਕੰਨ ਗੁਰਮੁਖੋ ਇਹ ਕਿਰਸਾਣੀ ਦੇ ਔਜਾਰ ਨੇ। ਇਹ ਸਾਡੇ ਵਸਤੂਆਂ ਨੇ ਹਰ ਪੰਜਾਲੀ ਜਿਹੜੇ ਤੇਰੇ ਦਸ ਇੰਦਰੇ ਲਾਏ ਨੇ ਮਹਾਰਾਜ ਨੇ, ਇਹਨਾਂ ਦੁਆਰਾ ਤੂੰ ਤਨ ਰੂਪੀ ਖੇਤ ਵਿੱਚ ਨਿਤ ਬੀਜ ਬੀਜਦੇ। ਇੱਥੇ ਤਾਂ 6 ਮਹੀਨੇ ਬਾਅਦ ਬੀਜਦੇ ਹੋ ਨਾ, ਇਹ ਸਾਡਾ ਮਨ ਹਰ ਸਮੇਂ ਤਨ ਵਿੱਚ ਬੀਜ ਬੀਜ ਰਿਹਾ। ਅੱਖਾਂ ਵੇਖਣ ਨਾਲ ਬੀਜ ਬੀਜਦੀਆਂ ਨੇ, ਜੀਭ ਦੇ ਬੋਲਣ ਨਾਲ ਤਨ ਵਿੱਚ ਬੀਜ ਬੀਜਿਆ ਜਾ ਰਿਹਾ, ਕੰਨਾਂ ਨਾਲ ਸੁਣਨ ਨਾਲ ਤੇਰੇ ਤਨ ਅੰਦਰ ਬੀਜ ਜਾ ਰਿਹਾ। ਗੁਰਮੁਖੋ ਕਿੱਡਾ ਪ੍ਰਮਾਣ ਦਿੱਤਾ, ਕਈ ਵਾਰ ਆਪਾਂ ਨੂੰ ਭੁਲੇਖਾ ਲੱਗ ਜਾਂਦਾ, ਕਹਿੰਦੇ ਬੜਾ ਬੰਦਾ ਚੰਗਾ ਸੀ ਇਹਨੂੰ ਰੱਬ ਨੇ ਦੁੱਖ ਕਾਤੇ ਦੇ ਦਿੱਤੇ, ਇਹ ਤਾਂ ਬੜਾ ਭਲਾ ਮਾਨਸ ਹੈ, ਇਹਨੇ ਤਾਂ ਕਦੇ ਮਾੜਾ ਕੰਮ ਨਹੀਂ ਕੀਤਾ, ਇਹਨੂੰ ਪਤਾ ਨਹੀਂ ਰੱਬ ਨੇ ਕਿਉਂ ਦੁੱਖ ਦੇ ਦਿੱਤਾ। ਨਾਲੇ ਆਪਣਾ ਇੱਕ ਸੁਭਾਅ ਬਣ ਗਿਆ ਵੀ ਜਿੰਨੇ ਮਾੜੇ ਕੰਮ ਕਰਦਾ ਦੁੱਖ ਦਿੰਦਾ ਰੱਬੇ ਦਿੰਦਾ ਅਜਖੇ ਆਖੋ ਸਾਧਨਾ, ਆਪਾਂ ਤਾਂ ਸਭ ਨੂੰ ਸੁੱਖ ਦਿੰਦੇ। ਆ ਵਾਹਿਗੁਰੂ ਕਰੇ ਹੁਣ ਆਪਾਂ ਨੇ ਕਣਕਾਂ ਬੀਜੀਆਂ, ਜੇ ਤਾਂ ਨਿਕਲ ਆਇਆ 20-22 ਕੁਇੰਟਲ ਝਾੜ, ਫਿਰ ਤਾਂ ਖੰਨੇ ਮੰਡੀ ਵਿਚ ਬੈਠ ਕੇ ਪੀ ਕੇ ਚਾਹ ਤੇ ਗੱਲ ਕਰਨੀ ਹੈ, ਡਾਇਆ ਪਾਇਆ ਤਾਂ ਯੂਰੀਆ ਪਾਇਆ ਤਾਂ ਨਿਕਲਿਆ। ਜੇ ਗੁਰਮੁਖ ਪਿਆਰੇ ਉਹ ਰੱਬ ਨਾ ਕਰੇ ਰਹਿ ਗਿਆ 10 ਕੁਇੰਟਲ, ਫਿਰ ਕਹੂਗਾ ਰੱਬ ਨੇ ਦੇਣਾ ਹੀ, ਇਹਨਾਂ ਤਾਂ ਰੱਬ ਨੂੰ ਕਿਹੜਾ ਡਾਇਆ ਮਿਲਦਾ, ਉਹਦੇ ਕੋਲ ਕਿਹੜਾ ਟਰੈਕਟਰ ਹੈ ਵਿਚਾਰੇ ਕੋਲ। ਆ ਟਰੱਕਾਂ ਦੀ ਯੂਨੀਅਨ ਵਿੱਚ ਜਾਈਦਾ, ਤੁਸੀਂ ਵੀ ਵੇਖਦੇ ਹੋ ਬੜੇ ਬੜੇ ਮੰਜੇ ਹੁੰਦੇ ਆ, 22 ਬੰਦੇ ਇਕੱਠੇ ਹੀ ਬੈਠ ਜਾਂਦੇ ਉੱਪਰ, ਉੱਥੇ ਬੈਠ ਕੇ ਫਿਰ ਗੱਲਾਂ ਕਰਦੇ ਨੇ, ਸਾਡੇ ਭਾਈ ਜੰਮਿਆ ਕੋਈ ਮੇਰੇ ਵਰਗਾ ਡਰਾਈਵਰ, 2.5 ਸਾਲ ਹੋ ਗਏ ਮਰਸਰੀ ਲਈ ਨੂੰ ਦਾਗ ਨਹੀਂ ਪੈਣ ਦਿੱਤਾ, ਵਾਹਿਗੁਰੂ ਨਾ ਕਿਤੇ ਕਿਤੇ ਟੱਕਰ ਹੋ ਜਾਵੇ, ਫਿਰ ਕਹਿੰਦੇ ਰੱਬ ਨੇ ਕਰਤਾ ਐਕਸੀਡੈਂਟ। ਰੱਬ ਦੀ ਨਿਗਾਹ ਕਮਜ਼ੋਰ ਆ, ਉਹਦੇ ਕੋਲ ਕੋਲ ਡਰਾਈਵਿੰਗ ਲਾਇਸੈਂਸ ਆ, ਉਹ ਤਾਂ ਉਹੀ ਤੁਰਿਆ ਫਿਰਦਾ ਵਿਚਾਰ, ਜੇ ਗੱਡੀ ਠੀਕ ਚੱਲਦੀ ਹੈ ਤਾਂ ਮੈਂ ਚਲਾਉਣਾ, ਜੇ ਐਕਸੀਡੈਂਟ ਹੁੰਦਾ ਰੱਬ ਕਰਦਾ। ਵੇਖੋ ਜੇ 22 ਕੁਇੰਟਲ ਨਿਕਲੀ ਹੈ ਤਾਂ ਮੈਂ ਕੱਢੀ ਹੈ, 10 ਕੁਇੰਟਲ ਦਿੱਤੀ ਹੈ ਤਾਂ ਰੱਬ ਨੇ ਦਿੱਤੀ। ਇਹ ਮੁੰਡੇ ਕੁੜੀਆਂ ਪੜ੍ਹਦੇ ਆ ਤੁਹਾਡੇ, ਜੇ ਤਾਂ ਹੋ ਜਾਵੇ ਪਾਸ, ਫਿਰ ਤਾਂ ਗੁਆਂਢੀਆਂ ਨੂੰ ਟਿਕਣ ਥੋੜੋ ਦੇਣਾ। ਸਾਡਾ ਮੁੰਡਾ ਸਾਡੀ ਕੁੜੀ ਹੈ ਤਾਂ ਬਿਜਲੀ ਚਲੀ ਜਾਂਦੀ ਸੀ, ਮੋਮਬੱਤੀ ਨਾਲ ਪੜ੍ਹਦੇ ਰਹੇ, ਇਹਦਾ ਟੈਲੀਵਿਜ਼ਨ ਦੇਖਦੇ ਨਹੀਂ ਕਦੇ, ਜੇ ਹੋ ਗਿਆ ਫੇਲ ਕਹਿੰਦੇ ਰੱਬ ਨੇ ਕਰਤੇ। ਹਾਂ ਫੇਲਾਂ ਦੇ ਪਰਚੇ ਰੱਬ ਕੱਟਦੇ ਨਾ, ਪਾਸਾਂ ਪਾਸਾਂ ਦੇ ਪ੍ਰੋਫੈਸਰ ਕੱਟਦੇ, ਪਤਾ ਨਹੀਂ ਕੀ ਸਾਡੀ ਮਤ ਨੂੰ ਹੋ ਗਿਆ। ਜਿੰਨੇ ਮਾੜੇ ਕੰਮ ਕਰਦੇ ਉੱਥੇ ਰੱਬ ਰੱਖਿਆ ਵਾ ਵਿਚਾਰਾ, ਜਿੰਨੇ ਚੰਗੇ ਕਰਦੇ ਆਪਾਂ ਕਰਦੇ। ਬਿਮਾਰੀ ਆ ਜਾਵੇ ਰੱਬ ਨੇ ਦੇ ਦਿੱਤੀ, ਰੱਬ ਦੀ ਤੇਰੇ ਨਾਲ ਦੁਸ਼ਮਣੀ ਹੈ, ਗੱਲਾਂ ਕਰਨਗੇ ਇਹਨੇ, ਇਹ ਤਾਂ ਬੜਾ ਭਲਾ ਮਾਨਸ, ਇਹਨੂੰ ਕਿਉਂ ਦੁੱਖ ਆ ਗਿਆ। ਲੋ ਸੁਣ ਲੋ ਦੁੱਖ ਕਿਉਂ ਆਉਂਦੇ ਨੇ। ਕਈ ਬੀਜ ਐਸੇ ਨੇ ਆਪਣੇ ਕੋਲ ਗੁੜਮਖੋ, ਅੱਜ ਬੀਜੋ ਮਹੀਨੇ ਬਾਅਦ ਉਹਨੂੰ ਫਲ ਲੱਗ ਜਾਂਦਾ, ਕਈ ਬੀਜ ਐਸੇ ਨੇ ਅੱਜ ਬੀਜੋ 6 ਮਹੀਨੇ ਬਾਅਦ ਫਲ ਲੱਗੂਗਾ, ਕਈ ਬੀਜ ਐਸੇ ਨੇ ਅੱਜ ਬੀਜੋ 1 ਸਾਲ ਬਾਅਦ ਫਲ ਲੱਗਦਾ, ਕਈ ਬੀਜ ਐਸੇ ਨੇ 6 ਸਾਲ ਬਾਅਦ 10 ਸਾਲ ਬਾਅਦ ਫਲ ਲੱਗਦਾ। ਇਹ ਬੀਜਾਂ ਦੀ ਤਸੀਰ ਹੈ ਗੁਰਮੁਖੋ, ਬੀਜਾਂ ਦਾ ਸੁਭਾਅ ਹੈ, ਉਹਨਾਂ ਨੇ ਆਪਣੇ ਸਮੇਂ ਸਿਰ ਪੱਕਣਾ। ਇਸੇ ਤਰ੍ਹਾਂ ਆਪਾਂ ਤਨ ਰੂਪੀ ਧਰਤੀ ਵਿੱਚ ਕੁਝ ਬੀਜ ਬੀਜਦੇ ਆ ਜੋ ਨਾਲ ਦੀ ਨਾਲ ਫਲ ਦੇ ਰਹੇ ਨੇ, ਕੁਝ ਬੀਜ ਬੀਜਦੇ ਆ ਜੋ 2-4 ਸਾਲ ਬਾਅਦ ਫਲ ਦਿੰਦੇ ਆ, ਤੇ ਆਉਂਦੇ ਹੁਣ ਕੁਝ ਬੀਜ ਆਪਾਂ ਐਸੇ ਬੀਜ ਲੈਂਦੇ ਇਸ ਸਰੀਰ ਵਿੱਚ, ਉਸ ਬੀਜ ਦੇ ਜੰਮਣ ਦਾ ਸਮਾਂ ਨਹੀਂ ਆਇਆ, ਤੇ ਗੁਰਮੁਖਾ ਤੇਰੇ ਜਾਣ ਦਾ ਸਮਾਂ ਆ ਗਿਆ। ਸਮਝਣਾ ਪਿਆਰ ਨਾਲ, ਜਿਹੜਾ ਪਿਛਲੇ ਜਨਮ ਦਾ ਕਰਮ ਹੈ ਉਹ ਕੀ ਹੁੰਦਾ। ਬੀਜ ਨੇ ਤਾਂ ਆਪਣੇ ਟਾਈਮ ਸਿਰ ਜੰਮਣਾ, ਲਓ ਹੁਣ ਗੁੱਲੀ ਡੰਡਾ ਗਿਰਨਾ ਤੁਹਾਡੀ ਕਣਕ ਵਿੱਚ, ਉਸੇ ਖੇਤ ਵਿੱਚ ਤੁਸੀਂ ਕੱਦੂ ਕਰਨਾ, ਮਾਰੀ ਜਾਏ ਸੋ ਅੱਗੇ ਉਹ ਕਹੂਗਾ ਪਤਾ ਰਾਮ ਨਾਲ ਬੈਠੇ ਹੈ ਕਣਕ ਦੇ ਨਾਲ ਜੰਮੇਗੇ ਅਜਖੇ ਆਖੋ ਸਤਨਾਮ ਜਮਾ ਲਓ ਉਹਨੂੰ ਉਹਦੀ ਤਸੀਰ ਹੈ ਸਾਲ ਬਾਅਦ ਜੰਮੂਗਾ ਉਸ ਖੇਤ ਨੂੰ ਜੋ ਮਰਜ਼ੀ ਕਰੀ ਜਾਓ ਉਹਨੇ ਹਿੱਲਣਾ ਹੀ ਨਹੀਂ ਸੌਂਕਾ ਹੁੰਦਾ ਸੀ ਆਪਣੇ ਸਾਲ ਬਾਅਦ ਜੰਮਣਾ ਉਹਨੇ ਜੋ ਮਰਜ਼ੀ ਕਰੀ ਜਾਓ ਬੀਜ ਦੀ ਤਸੀਰ ਹੈ ਕੁਝ ਬੀਜ ਆਪਾਂ ਇਸ ਤਨ ਵਿੱਚ ਐਸੇ ਅਜਗਰ ਪਾਪਾਂ ਦੇ ਬੀਜ ਬੈਠਦੇ ਹਾਂ ਗੁਰਮੁਖੋ ਕਿ ਸਾਡੇ ਜਾਣ ਦਾ ਸਮਾਂ ਆ ਜਾਂਦਾ ਉਸ ਬੀਜ ਦੇ ਜੰਮਣ ਦਾ ਸਮਾਂ ਨਹੀਂ ਆਇਆ ਉਹ ਫਿਰ ਅਗਲੇ ਜਨਮ ਵਿੱਚ ਜੰਮੂਗਾ ਅਜਿਹੇ ਆਖੋ ਸਤਨਾ ਉਹਨੂੰ ਕਹਿੰਦੇ ਪਿਛਲਾ ਕਰਮ ਆਪਾਂ ਨੂੰ ਭੁਲੇਖਾ ਲੱਗ ਗਿਆ ਕਿਉਂ ਹੋ ਗਿਆ ਮੇਰੇ ਨਾਲ ਉਹ ਕਿਉਂ ਦਾ ਅਰਥ ਬਾਣੀ ਵਿੱਚ ਬੀਜਿਆ ਤੂੰ ਹੀ ਸੀ ਪਰ ਡੂੰਘਾ ਬਹੁਤਾ ਬੀਜ ਬੈਠੇ ਦੇਖੋ ਜਦੋਂ ਤੁਸੀਂ ਡਿੱਲ ਕਰਦੇ ਹੋ ਨਾ ਕਣਕ ਗੁਰਮੁਖੋ ਬੀਜ ਵੀ ਉਹੀ ਹੈ ਖੇਤ ਵੀ ਉਹੀ ਹੈ ਬੀਜ ਵੀ ਉਹੀ ਹੈ ਟਰੈਕਟਰ ਵੀ ਉਹੀ ਹੈ ਜੇ ਕਿਤੇ ਥੋੜੀ ਜਿਹੀ ਡਿੱਲ ਲਿਫਟ ਡਾਊਨ ਹੋ ਜਾਵੇ ਨਾ ਹਲਾਈ ਵਿੱਚ ਉਹ ਹਲਾਈ ਦੂਜੇ ਨਾਲੋਂ ਤਿੰਨ ਦਿਨ ਬਾਅਦ ਜੰਮਦੀ ਹੁੰਦੀ ਇਸੇ ਤਰ੍ਹਾਂ ਇਸ ਤਨ ਵਿੱਚ ਕੁਝ ਪਾਪਾਂ ਦੇ ਬੀਜ ਆਪਾਂ ਡੂੰਘੇ ਬੀਜ ਬੈਠਦੇ ਜਿਹੜੇ ਫਿਰ ਇਸ ਜਨਮ ਵਿੱਚ ਨਹੀਂ ਜੰਮਣੇ ਉਹਨਾਂ ਨੇ ਆਉਣਾ ਜ਼ਰੂਰ ਹੈ ਕਿਉਂਕਿ ਜਿਹਾ ਬੀਓ ਤੇਹਾ ਫਲ ਪਾਇਆ ਉਹ ਐਸੇ ਬੀਜ ਆਪਾਂ ਬੀਜ ਬੈਠਦੇ ਹਾਂ ਗੁਰਮੁਖੋ ਕਿ ਆਪਾਂ ਨੂੰ ਜਾਣ ਦਾ ਟਾਈਮ ਆ ਗਿਆ ਉਮਰ ਮੁੱਕ ਗਈ ਉਮਰ ਭਾਵੇਂ ਮੁੱਕ ਗਈ ਪਰ ਬੀਜ ਨਹੀਂ ਮੁੱਕਣੇ ਕਦੇ ਵੀ ਜਿਹੜੇ ਤਨ ਰੂਪੀ ਖੇਤ ਵਿੱਚ ਬੀਜ ਬੀਜੇ ਇਹ ਵੇਖ ਲਓ ਤੁਸੀਂ ਜਦੋਂ ਭਰਤ ਪਾਉਂਦੇ ਹਾਂ ਨਾ ਖੰਨੇ ਦੀ ਮਿੱਟੀ ਚੱਕ ਕੇ ਲਲੇੜੀ ਗੇਰ ਲਿਓ ਜਿਹੜੇ ਉਸ ਵਿੱਚ ਬੀਜ ਹੈ ਉਹ ਇੱਥੇ ਵੀ ਜੰਮਣਗੇ ਅਜਿਹੇ ਆਖੋ ਸਤਨਾਮ ਉਹ ਮਿੱਟੀ ਉਹ ਬਦਲ ਗਈ ਖੇਤ ਬਦਲ ਗਿਆ ਬੀਜ ਨਹੀਂ ਬਦਲਿਆ ਬੀਜ ਵਿੱਚੇ ਪਏ ਇਸੇ ਤਰ੍ਹਾਂ ਤੇਰੇ ਸਰੀਰ ਦਾ ਖੇਤ ਬਦਲ ਗਿਆ ਅਗਲੇ ਜਨਮ ਵਿੱਚ ਪਰ ਬੀਜ ਤਾਂ ਵਿੱਚੇ ਪਿਆ ਉਹਨੇ ਜੰਮਣ ਦਾਦਾ ਦੋਸ਼ ਨਾ ਦੇਈ ਕਿਸੇ ਦੋਸ਼ ਕਰਮ ਤਾਂ ਹੀ ਗੁਰੂ ਦੀ ਬਾਣੀ ਬਾਰ ਬਾਰ ਕਹਿੰਦੀ ਹੈ ਗੁਰਮੁਖ ਆ ਜਿਹੜੇ ਹੋਰ ਤੂੰ ਕਰਮ ਧਰਮ ਕਰਦਾ ਫਿਰਦਾ ਨਾ ਦਿਖਾਵੇ ਇਹਨਾਂ ਨੂੰ ਭਾਵੇਂ ਘੱਟ ਕਰ ਪਰ ਕਰਮ ਚੰਗਾ ਕਰ ਲੈ ਆਪਣੇ ਜੀਵਨ ਦਾ ਅਮਲ ਚੰਗਾ ਕਰ ਲੈ ਕਿਸੇ ਚੀਜ਼ ਨੇ ਨਾਲ ਨਹੀਂ ਜਾਣਾ ਉੱਥੇ ਕੱਲੀ ਇੱਕ ਅਮਲ ਨੇ ਨਾਲ ਜਾਣੇ ਚੰਗੇ ਅਮਲ ਕਮਾਲ ਮਨਾ ਮੇਰਿਆ ਦਰਗਹਿ ਚ ਕੰਮ ਅਮਲ ਕਮਾਲ ਮਨਾ ਮੇਰਿਆ ਦਰਗਹਿ ਚ ਕੰਮ ਜਦੋਂ ਗੁਰੂ ਨਾਨਕ ਦੇਵ ਬੈਠੇ ਸੀ ਨਾ ਗੁਰਮੁਖੋ ਤਾਂ ਮੱਕੇ ਦੇ ਕਾਜ਼ੀਆਂ ਨੇ ਸਵਾਲ ਕੀਤਾ ਸੀ ਗੁਰੂ ਨਾਨਕ ਦੇਵ ਜਿਹੜੀ ਤੂੰ ਬਾਣੀ ਦੀ ਪੋਥੀ ਲਿਖੀ ਹੈ ਉਸ ਪੋਥੀ ਨੂੰ ਪੜ੍ਹ ਕੇ ਖੋਲ ਕੇ ਸੁਣਾ ਸਾਨੂੰ ਪੁੱਛਣ ਖੋਲ ਕਿਤਾਬ ਨੂੰ ਖੋਲ ਇਸ ਆਪਣੀ ਕਿਤਾਬ ਨੂੰ ਤੇ ਪੁੱਛਿਆ ਕਿ ਹਿੰਦੂ ਵੱਡਾ ਕੇ ਮੁਸਲਮਾਨ ਹੋਈ ਗੁਰੂ ਨਾਨਕ ਦੱਸ तेरी बाणी विच हिंदू नू चंगा लिखिया कि मुसलमान। ओ मक्के विच बैठ के बाबे नानक ने नारा मारिया सी, बाबा आखे हाजियां शुभ अमला बाजों दोनों रोई। उते नहीं पुछना हिंदू कौन है, सिख कौन है, संत कौन है ते ज्ञानी कौन है। उते किताब विचों अमल पढ़ने ने तेरे कर्म की अगे जात ना जोर है। ये दो गल्लां नहीं है। उते कोई जानदा भी है संत सी, सरपंच सी, ठाणेदार सी ना। लो बिचे जवाब दता भी क्यों नहीं जानदे। महाराज कहंदे अगे जात ना जोर है, अगे जियो नवे। ओ जिन्हां ने तेरा लेखा लेना ओ नवे ने। हुण नवा बंदा नहीं जानदा हुंदा ये कौन है, ओनू की पता कौन है। ओ नवे ने जिन्हां ने लेखा लेना, ओ नहीं जानदे तू दुनिया विच कौन है। बस उन्हां ने तां तेरी किताब वेखनी है, जिनकी लेख है पत पवे। ओ हिसाब करदे आ जिन्हां दी इज्जत रह गई। गुरु ग्रंथ साहिब कहिंदे ने गुरमुख इन्हां हत्थां नाल, पैरां नाल, अखां नाल, कन्नां नाल, जीभां नाल अपने तन रूपी खेत विच कुछ ऐसे बूटे बीज जेड़े इत्थे भी सुख देन। कबीर ऐसा बीज बोए। की कहंदे ने गुरु ग्रंथ साहिब च गुरमुख, इस तन रूपी धरती विच एहो जा बीज बीज जो बारह मास फलंत। जेड़ा बारह महीने तीह दिन फल दई जावे। पुछो कोई एग्रीकल्चर वालियां तो ऐसा बीज, पुछो कोई साइंस वालियां तो जेड़ा बारह महीने तीह दिन फली जावे। फिर होर गुण सुनो उस बूटे दा, शीतल छाया गहर फल, पंखी केल करंत। जिदी छां भी ठंडी होवे, जिदे फल भी मिठे हो। मुकने ना अतोल फल होण। बाजे एहजा बूटा कोई लाल में, फिर तेरा जीव रूप पंखी चौबी घंटे आनंदे रवे। हुण ऐसा बीज की है गुरमुख प्यारियो। देखो किड्डा वड्डा प्रमाण दिता है गुरु ग्रंथ साहिब विच। भाई गुरदास जी ने प्रमाण दिता है कि अंदर सवा दो शासन है, मथे बाल द्रोपतायां दी। मथे बाल भाव की बाला तो घड़ीस के लेंदी सी द्रौपदी, बाह तो फड़ के नहीं लेंदी, बाला तो घड़ीस के मथे बाल। दूतां नो फरमाया नंगी करो पंचाली बांदी। हुक्म करता दुर्योधन ने दे बस्तर तार दो। हुण भाई साहब नौवे पातशाह दी बाणी पढ़दे सी ना, द्रौपदी दा नां लिखिया नौवे पातशाह। पंचाली कौ राज सभा में राम नाम सुध आई। पंच आली पंजां दे घर वाली, आल नाम है घर दा। दुर्योधन कहना दे कपड़े तार दो। एक गल होर भाई साहब ने लिखी है बहुत टिकाने दी। जद ओहदे बस्तर तारन लगे, भाई साहब कहंदे पंजे पांडो देख दे। ओहदे पंज पति सामने देख रहे सी गुरमुखो। हुण सोचो पंज मालक खसम बैठे देखण ते इस्त्री दी बेपती होवे, फिर एहदे नालों मर जाना ही चंगा सी। आखो साधना ए जिंदगी थोड़ो सी, मौत तां इत्थी होगी। भाई साहब कहंदे गल कोई लुकमी नहीं सी हो रही, पंजां पतियां दे सामने पंजे पांडो देख दे। ਆਓ ਘਟ ਔਖੀ ਘੜੀ ਰੁੱਧੀ ਫਸੀ ਹੋਈ ਨਾਰ ਜਿਨ੍ਹਾਂ ਦੀ ਆਪਣੀ ਇਸਤਰੀ ਨੂੰ ਔਖੀ ਘਾਟੀ ਵਿੱਚ ਫਸੀ ਹੋਈ ਨੂੰ ਵੇਖ ਰਹੇ ਸੀ ਤੇ ਪਹਿਲਾਂ ਤਾਂ ਦ੍ਰੋਪਦੀ ਨੇ ਮਾਣ ਕੀਤਾ ਆਪਣੇ ਤੇ ਕਿ ਮੈਂ ਪੰਜਾਂ ਦੀ ਰਾਣੀ ਦ੍ਰੋਪਦੀ ਮੈਨੂੰ ਕੌਣ ਛੇੜੂਗਾ। ਜਦ ਪਾ ਲਿਆ ਦੂਤਾਂ ਨੇ ਹੱਥ ਫਿਰ ਦੇਖਿਆ ਪਤੀਆਂ ਕੰਨੀ ਪੰਜ ਬੈਠੇ ਨੇ ਆਧਾ ਨਾਰਾ ਮਾਰਨਗੇ ਪਰ ਉਹਨਾਂ ਨੇ ਧੌਣਾ ਨੀਵੀਆਂ ਕਰ ਲਈਆਂ ਬੋਲੇ ਨਹੀਂ ਸਕੇ। ਤੀਜਾ ਬੈਠਾ ਸੀ ਦੁਰਯੋਧਨ ਦੇ ਬਰਾਬਰ ਕੁਰਸੀ ਡਾਹੀ ਦਰੋਣਾਚਾਰੀ ਹੈ ਕਹਿਰਵਾਂ ਪਾਂਡਵਾਂ ਦਾ ਗੁਰੂ ਉਹ ਵੀ ਸਾਹਮਣੇ ਬੈਠਾ ਸੀ ਗੁਰਮੁਖੋ। ਦ੍ਰੋਪਦੀ ਨੇ ਦੇਖਿਆ ਸਿਰ ਚੁੱਕ ਕੇ ਵੀ ਗੁਰੂ ਬੈਠਾ ਬਚਾਊਗਾ ਗੁਰੂ ਦੇ ਸਾਹਮਣੇ ਦੁਰਯੋਧਨ ਕਿਵੇਂ ਬੇਪਤੀ ਕਰੂ ਪਰ ਉਹਨੇ ਵੀ ਅੱਖਾਂ ਮੀਚ ਲੀਆਂ। ਇਹ ਗੱਲ ਆਪਾਂ ਵੀ ਯਾਦ ਰੱਖਿਆ ਕਰੋ ਗੁਰੂ ਕਿਤੇ ਗਿਆ ਨਹੀਂ ਹੈਗਾ ਇੱਥੇ ਮੇਰੇ ਵਰਗੇ ਹਾਕਾਂ ਹੀ ਮਾਰਦੇ ਉਹਨੂੰ ਸਟੇਜਾਂ ਪਰ ਕਹਿੰਦੇ ਆ ਜਾ ਬਾਬਾ ਨਾਨਕ ਤੈਨੂੰ ਤੇਰਾ ਸਿੱਖ ਦਿਖਾਈਏ ਕਿਹੋ ਜਿਹਾ ਕਿਉਂਕਿ ਬਾਬੇ ਨਾਨਕ ਦੀ ਨਿਗਾਹ ਕਮਜ਼ੋਰ ਹੈ ਤੂੰ ਐਨਕਾ ਲਾਏਗਾ ਉਹਦੇ ਅਜਕੇ ਆਖੋ ਦੇਖੋ ਸਾਡੇ ਪ੍ਰਚਾਰਕਾਂ ਦਾ ਵੀ ਪਤਾ ਨੀ ਕੀ ਸਿਰ ਫਿਰਿਆ ਕਹਿੰਦੇ ਬਾਜਾਂ ਵਾਲੇ ਆ ਜਾ ਤੈਨੂੰ ਤੇਰਾ ਸਿੰਘ ਦਿਖਾਈ ਉਹਨੂੰ ਘੱਟ ਦਿਖਦਾ ਤੂੰ ਦਿਖਾਏਗਾ ਉਹਦੇ ਮੋਤੀਆ ਉਤਰਿਆ ਤੂੰ ਓਪਰੇਸ਼ਨ ਕਰੇਗਾ ਤੂੰ ਤੈਨੂੰ ਬੰਦ ਸੂ ਜੰਮੇ ਨਾ ਦੇਖੋ ਕੀ ਪਖੰਡ ਬਣਾਇਆ ਆ ਜਾ ਤੈਨੂੰ ਅਸੀਂ ਦਿਖਾਈਏ ਦੇਖੋ ਉਹਨੂੰ ਆਪ ਨੀ ਦਿਖਦਾ ਇਹ ਆ ਜਾ ਜਿਹੜੇ ਕਹਿੰਦੇ ਨੇ ਉਹਨਾਂ ਬਾਬਤ ਬੇਨਤੀ ਸੁਣ ਲੋ ਆ ਜਾ ਗੁਰੂਆਂ ਨੂੰ ਕਹਿਣਾ ਉਹਨੂੰ ਇਹ ਦਸੇ ਬੈਠੇ ਹੀ ਨੀ ਦਿਖਦੇ ਗੁਰੂ ਤਾਂ ਕਹਿ ਕੇ ਅਸੀਂ ਦਸੇ ਤੇਰੇ ਕੋਲ ਪ੍ਰਗਟ ਗੁਰਾਂ ਕੀ ਦੇ ਫਿਰ ਆਕਾ ਮਾਰਦਾ ਕਹਿੰਦਾ ਆ ਜਾਓ ਉਹਨੂੰ ਪਾਪ ਗੁਰੂ ਗ੍ਰੰਥ ਸਾਹਿਬ ਦਾ ਪਤਾ ਹੀ ਨੀ ਵੀ ਚੀਜ਼ ਕੀ ਇਹ ਪ੍ਰਗਟ ਗੁਰਾਂ ਕੀ ਦੇ ਤੇਰੇ ਕੋਲ ਹੈ ਤੇ ਤੂੰ ਵਾਜਾਂ ਮਾਰਨ ਡੇ ਵੀ ਆ ਜਾ ਤਾਂ ਉਹਨੂੰ ਕਹੀਦਾ ਜਦੋਂ ਦੂਰ ਹੋਵੇ ਚਲਿਆ ਗਿਆ ਹੋਵੇ ਕਿਤੇ ਚਲੇ ਗਏ ਉਹ ਇੱਥੇ ਨੇ ਗੁਰਮੁਖੋ ਪਰ ਸਾਡੀ ਇਮਦਾਦ ਕਿਉਂ ਨੀ ਕਰ ਰਹੇ ਸਹਾਇਤਾ ਕਿਉਂ ਨੀ ਕਰਦੇ ਇਹ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲਓ। ਮਹਾਰਾਜ ਕਹਿੰਦੇ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹੁਣ ਮੁਰਦਾਰ ਪੁੱਛੋ ਕੀ ਹੁੰਦਾ ਗੁਰੂ ਗ੍ਰੰਥ ਸਾਹਿਬ ਤੋਂ ਮਹਾਰਾਜ ਕਹਿੰਦੇ ਕੂੜ ਬੋਲ ਮੁਰਦਾਰ ਖਾਏ। ਜਿਹੜਾ ਝੂਠ ਬੋਲਣਾ ਗੁਰਮੁਖੋ ਇਹ ਮੁਰਦਿਆਂ ਨੂੰ ਇਹ ਖਾਣਾ ਹੈ ਅਜਕੇ ਆਖੋ ਸਤਨਾਮ। ਇਹ ਬਾਬਾ ਜੀ ਹੁਣ ਬਥੇਰੇ ਨਿਆਣੇ ਖਿਲਾ ਲਏ ਹੋਰ ਫੜ ਲਓ ਤੇ ਤੋਂ ਬੇਚਾਰਾ ਟਿਕਣ ਨੀ ਦਿੰਦਾ ਬੁੜੇ ਨੂੰ ਜੇ ਦੋ ਮਿੰਟ ਸੁਣਨਾ ਵੀ ਹੈਗਾ ਇਹ ਸਾਡੀਆਂ ਬੀਬੀਆਂ ਦੀ ਕਿਰਪਾ ਦਰਅਸਲ। ਉਹ ਬਾਪੂ ਨੂੰ ਕਹਿਣਗੇ ਬਾਬੇ ਗੁਰਦੁਆਰੇ ਜਾਇਆ ਜਦ ਬਾਬਾ ਤੁਰਨ ਲੱਗਦਾ ਤੇ ਨਾਲ ਫਿਰ ਬੀਬੀ ਕਹੂ ਟਿੰਕੂ ਨੂੰ ਵੀ ਲੈ ਜਾ। ਉਹ ਗੁਰਦੁਆਰੇ ਕਾਹਨੂੰ ਭੇਜਣਾ ਸੀ ਉਹਦੇ ਨਿਆਰਾ ਘਰੇੜੀ ਚੁਕਾਉਣਾ ਸੀ ਤੂੰ ਹੀ ਕਹਾ ਵੀ ਵਿਹੜੇ ਚ ਲੈ ਕੇ ਬੈਠ ਜਾ ਬਾਪੂ। ਉਹ ਜੇ ਦੋ ਮਿੰਟ ਉਹਨੇ ਗੁਰਦੁਆਰੇ ਜਾਣਾ ਮੱਥਾ ਟੇਕਣ ਤੇ ਉੱਥੇ ਕਿਸੇ ਹੋਰ ਨੂੰ ਵੀ ਨੀ ਟਿੰਕੂ ਨੇ ਟਿਕਣ ਦੇਣਾ ਤੇ ਚੰਗੀ ਗੱਲ ਹੈ ਜੇ ਬਾਬਾ ਜੀ ਨੂੰ ਜਾਂ ਤਾਂ ਹੇਠ ਤਾਰ ਲਓ ਜਾਂ ਤੂੰ ਨਿਆਣਾ ਫੜ ਲਓ ਭਾਈ ਦੋ ਮਿੰਟ ਸੁਣ ਲੈਣ ਦੋ ਬੜੇ ਦੀ ਵਾਸਤਾ ਹੈ ਹੁਣ ਨਹੀਂ ਤਾਂ ਫਿਰ ਇਹ ਟਿੰਕੂ ਨੇ ਆਪਾਂ ਨੂੰ ਵੀ ਨੀ ਟਿਕਣ ਦੇਣਾ। ਪਿਆਰ ਆਖੋ ਸਤਨਾਮ ਸ਼੍ਰੀ ਵਾਹਿ ਗੁਰਮੁਖ ਪਿਆਰਿਓ ਮਥੇ ਨਿਆਣੇ ਖਿਲਾ ਲੇ ਪਰ ਕੀ ਕਰੀਏ ਹੁਣ ਵਿਆਜ ਨਾਲੋਂ ਕਹਿੰਦੇ ਮੂਲ ਪਿਆਰਾ ਹੁੰਦਾ ਹੈ ਤਾਂ ਗੁਰਸਿੱਖ ਪਿਆਰਿਓ ਜੁੜੋ ਬਾਣੀ ਦੇ ਨਾਲ ਗੁਰ ਪੀਰ ਹਮ ਗੁਰੂ ਤਾਂ ਤੇਰੀ ਬਾਂਹ ਫੜੂਗਾ ਜੇ ਸੱਚ ਦੇ ਮਾਰਗ ਤੇ ਚੱਲੇਗਾ। ਨਾਲੇ ਇੱਕ ਹੋਰ ਗੱਲ ਯਾਦ ਰੱਖਿਓ ਆਪਾਂ ਕਹੀ ਤਾਂ ਜਾਂਦੇ ਬਾਬੇ ਬਖਸ਼ ਦੇ ਬਖਸ਼ ਦੇ ਪਰ ਗੁਰ ਇਤਿਹਾਸ ਪੜਿਆ ਕਰੋ ਜੇ ਗਲਤੀ ਕੀਤੀ ਗੁਰੂ ਦੇ ਪੁੱਤਾਂ ਨੇ ਨਾ ਉਹਨੇ ਆਪਣੇ ਪੁੱਤ ਨਹੀਂ ਬਖਸ਼ੇ ਆਪਾਂ ਤਾਂ ਹੁੰਦੇ ਹੀ ਕੌਣ ਯਾਦ ਰੱਖਿਆ ਕਰੋ ਗੱਲ। ਜੇ ਕੋਈ ਗਲਤੀ ਕੀਤੀ ਆਪਣੇ ਪੁੱਤਾਂ ਨੂੰ ਕਹਿਤਾ ਮੱਥੇ ਨਾ ਲੱਗੀ ਜਿੱਦ ਨੂੰ ਮਰਜ਼ੀ ਚਲੇ ਆਪਾਂ ਕਹੀ ਜਾਂਦੇ ਸਾਨੂੰ ਬਖਸ਼ ਜਿਹਨੇ ਆਪਣੇ ਪੁੱਤ ਨਹੀਂ ਬਖਸ਼ੇ ਆਪਾਂ ਉਹਦੇ ਕੀ ਲੱਗਦੇ ਵੀ ਬਖਸ਼ ਦੂ ਇਹ ਐਵੀਂ ਮਨ ਸਮਝਾਉਣ ਦੀਆਂ ਗੱਲਾਂ। ਇੱਥੇ ਕਹਿਣਗੇ ਮੈਨੂੰ ਰੱਖ ਲੀ ਵੀ ਪਹਿਲਾਂ ਤੈਨੂੰ ਪਾਕਿਸਤਾਨ ਨੇ ਰੱਖਿਆ ਹੋਇਆ, ਪਹਿਲਾਂ ਪਤਾ ਨੀ ਕਿਹਨੇ ਰੱਖੇ ਤੈਨੂੰ ਬਈ, ਗਾਹਾਂ ਨੂੰ ਕਹਿੰਦਾ ਰੱਖ ਲਈ ਵੀ ਪਿੱਛੇ ਕਿਹਨੇ ਰੱਖਿਆ। ਉਹ ਮਾਂ ਤਾਂ ਕਹਿੰਦੇ 10 ਮਾਸ ਮਾਤਾ ਉਧਰ ਰੱਖੇ ਲੱਗਣ ਦੇਤ ਨਾ ਸੇਕ, ਪੁੱਠਾ ਲਟਕਦਾ ਸੀ ਮਾਂ ਦੇ ਪੇਟ ਵਿੱਚ ਅੱਗ ਜਠਰਾਗਣ ਸੀ, ਤੈਨੂੰ ਉੱਥੇ ਰੱਖਿਆ, ਇੱਥੇ ਤੈਨੂੰ ਹੁਣ ਫਿਕਰ ਪੈ ਗਿਆ ਜਾਂ ਤੁਰਦਾ ਫਿਰਦਾ ਤੂੰ। ਤੇ ਮਹਾਰਾਜ ਦੀ ਬਾਣੀ ਸਵਾਲ ਕਰਦੀ ਹੈ, ਜਬ ਕਸ ਨਾ ਸੀਓ ਤਬ ਕਿਆ ਕਰਤਾ। ਉਹ ਜਦ ਹਿੱਲ ਨਹੀਂ ਸੀ ਸਕਦਾ, ਬੋਲ ਨਹੀਂ ਸੀ ਸਕਦਾ, ਤੁਰ ਨਹੀਂ ਸੀ ਸਕਦਾ, ਉਦੋਂ ਮਾਂ ਦੇ ਸਰੀਰ ਵਿੱਚ ਤੇਰੇ ਖਾਤਰ ਦੁੱਧ ਪੈਦਾ ਕਰਤਾ, ਤੇ ਤੂੰ ਉਦੋਂ ਕੀ ਕਰ ਸਕਦਾ ਸੀ ਬਈ, ਕੀ ਛੋਲੇ ਚੱਬ ਲੈਂਦਾ ਤੂੰ। ਜਬ ਕਸ ਨਾ ਸੀਓ, ਉਹ ਅੱਜ ਕੱਲ ਦੇ ਪਾਠੇ ਤਾਂ ਨਸੀਓ ਪਾਠ ਕਰਦੇ ਵੀ ਜਦ ਤੂੰ ਨੱਠਣ ਲੱਗ ਗਿਆ ਤਾਂ, ਪਰ ਚਪੇੜਾਂ ਖਾ ਕੇ ਪਤਾ ਲੱਗਦਾ ਵੀ ਜਬ ਕਛ ਨਾ ਸੀਓ, ਜਦ ਤੂੰ ਕੁਝ ਵੀ ਨਹੀਂ ਸੀ, ਇੱਕ ਗੰਧ ਦਾ ਲਿਫਾਫਾ ਸੀ ਬਣਿਆ ਚਮੜੀ ਦਾ, ਉਦੋਂ ਦੱਸ ਤੂੰ ਕੀ ਕਰਦਾ। ਤੇ ਹੁਣ ਫੜਾ ਮਾਰਦਾ ਵੀ ਲਲੇੜੀ ਰੱਖੀ ਵੀ ਉਹ ਮੇਰੀ ਹੈ, ਮੇਰੇ ਵਰਗਾ ਸੰਤ ਵੀ ਕਹਿੰਦਾ ਸੌਣ ਲੱਗਿਆ ਵੀ ਹਰਦੇਵ ਸਿੰਘ ਜੇ ਤੂੰ ਨਾ ਜੰਮਦਾ ਨਾ ਢੋਲਕੀ ਵੱਜਣੀ ਉਹ ਨਹੀਂ ਸੀ, ਇਹ ਤਾਂ ਹੀ ਚਿਮਟੇ ਖੜਕਦੇ ਜੇ ਹਰਦੇਵ ਸਿੰਘ ਤੂੰ ਜੰਮੇ। ਆ ਟਟੀਰੀ ਹੈ ਕਿ ਤੁਹਾਡੇ ਖੇਤਾਂ ਚ ਰਹਿੰਦੀ ਹੈ, ਦੇਖਦੇ ਹੋ ਤੁਸੀਂ, ਦੇਖਦੇ ਤਾਂ ਨੇਤਾ ਹੈ, ਪਰ ਮੈਨੂੰ ਐ ਦੱਸੋ ਵੀ ਤੁਹਾਡੇ ਚੋਂ ਟਟੀਰੀ ਕਿਸੇ ਨੇ ਸੁੱਤੀ ਪਈ ਦੇਖੀ ਹੈ ਕਦੇ? ਕੋਈ ਨੀ ਕਹਿ ਸਕਦਾ ਮੈਂ ਦੇਖੀ, ਨਾ ਤੁਸੀਂ ਦੇਖ ਸਕਦੇ ਹੋ। ਇਹ ਦੋ ਜਾਨਵਰ ਵਾਹਿਗੁਰੂ ਨੇ ਬਣਾਏ, ਇੱਕ ਚਮਗਿੱਦੜ ਇੱਕ ਟਟੀਰੀ। ਚਮਗਿੱਦੜ ਨੇ ਜਦ ਸੌਣਾ ਹੋਵੇ ਪੁੱਠੀ ਲਟਕਦੀ ਹੈ, ਟਟੀਰੀ ਨੇ ਸੌਣਾ ਹੋਵੇ ਪੁੱਠੀ ਪੈਂਦੀ ਹੈ ਪੈਰ ਉੱਪਰ ਕਰਕੇ। ਇਹਨੂੰ ਨਾ ਦੇ ਜਾਨਵਰ ਕਹਿੰਦੇ ਭੈਣ ਤੂੰ ਪੁੱਠੀ ਕਿਉਂ ਬਣੀ ਸਿੱਧੀ ਪੈ ਜੇ ਕਰ। ਇਹ ਕਹਿਣ ਲੱਗੀ ਅਏ ਮੂਰਖੋ, ਆ ਜਿਹੜਾ ਅਸਮਾਨ ਖੜਾ ਹੈ ਰੱਬ ਨੇ ਥਮਲੇ ਨਹੀਂ ਬਣਾਏ ਵਿੱਚ। ਕਹਿੰਦੀ ਕੀ ਪਤਾ ਇਹਨੇ ਕਦ ਟੁੱਟ ਜਾਣਾ, ਮੈਂ ਲੱਤਾਂ ਪਰ ਬੋਝ ਤਾਂ ਲਊਂਗੀ ਨੀ, ਤੁਸੀਂ ਮਰ ਜਾਓਗੇ। ਟਟੀਰੀ ਕਹਿੰਦੀ ਜਾ ਕੇ ਰੱਖਿਆ ਬੰਦੇ ਦੀ ਤਾਂ ਗੱਲੇ ਛੱਡੋ, ਕਹਿੰਦੀ ਮੈਂ ਤਾਂ ਪੁੱਠੀ ਪੈਣੀ ਹੈ ਜਿੱਦਣ ਟੁੱਟ ਗਿਆ ਉੱਪਰੇ ਪੋਚ ਲੂ। ਆਹੀ ਗੁਰਮੁਖ ਪਿਆਰੋ, ਮੈਂ ਨੇ ਮਾਰ ਲਿਆ ਆਪਣਾ ਪੰਥ ਸਿੱਖ ਕੌਮ, ਜਿਹੜਾ ਕਹਿੰਦਾ ਪੰਥ ਮੇਰਾ ਹੀ ਰੱਖਿਆ ਵਾ। ਪੰਥ ਨੂੰ ਰੱਖਣ ਵਾਲਾ ਅਕਾਲ ਪੁਰਖ ਜਿਹਨੇ ਸਾਜਿਆ, ਤੇ ਅਸੀਂ ਮੈਂ ਦੇ ਸ਼ਿਕਾਰ ਹੋ ਗਏ। ਗੁਰਮੁਖ ਪਿਆਰਿਓ, ਗੁਰ ਪੀਰ ਹਾਮਾ ਤਾਂ ਭਰੈ ਜੇ ਸੱਚ ਦੇ ਮਾਰਗ। ਜਦ ਚਾਰ ਚਪੇਰੇ ਤੋਂ ਮਾਣ ਟੁੱਟ ਗਿਆ ਨਾ ਆਪਣਾ ਮਾਣ ਰਿਹਾ, ਨਾ ਪੰਜੇ ਪਤੀਆਂ ਨੇ ਬਾਂਹ ਫੜੀ, ਨਾ ਗੁਰੂ ਨੇ ਗੁਰਮੁਖ ਪਿਆਰਿਓ ਹਾਮਾ ਭਰਿਆ, ਬਾ ਫੇਰ ਤਾਂ ਮਾਰੀਆਂ ਹਾ ਹਾ ਕ੍ਰਿਸ਼ਨ ਕਰੈ ਬਿਲ ਲਾਂਦੀ। ਰੋ ਰੋ ਕੇ ਤਾਂ ਮਾਰੀਆਂ ਕ੍ਰਿਸ਼ਨਾ ਰੱਖਣ, ਤੇ ਨਾਲ ਬਈ ਆਪਣਾ ਜ਼ੋਰ ਵੀ ਦਿਖਾਤਾ। ਓ ਕ੍ਰਿਸ਼ਨਾ ਜੇ ਅੱਜ ਮੇਰੇ ਚੀਰ ਲੱਥ ਗਏ ਕ੍ਰਿਸ਼ਨਾ।